ਜਿਸ ਦੀ ਪੈਜ ਰੱਖੈ ਹਰ ਸੁਆਮੀ ਸੋ ਸੱਚਾ ਹਰ ਜਾਨ। ਹਜ਼ੂਰ ਫਰਮਾਉਂਦੇ ਨੇ ਜਿਸ ਦੀ ਪੈਜ ਲੱਜਿਆ ਨੂੰ, ਜਿਸ ਦੀ ਇੱਜ਼ਤ ਨੂੰ ਉਹ ਮਾਲਕ ਵਾਹਿਗੁਰੂ ਆਪ ਰੱਖਦਾ ਹੈ, ਸੋ ਸੱਚਾ ਹਰ ਜਾਨ। ਵੀ ਉਹ ਸੱਚਾ ਹਰੀ ਦਾ ਜਾਨ ਜਨ, ਉਹ ਸੱਚਾ ਹਰੀ ਵਾਹਿਗੁਰੂ ਦਾ ਜਾਨ ਜਾਨ ਦਾ ਅਰਥ ਜਨ ਦਾਸ ਹੈ, ਕਿਉਂਕਿ ਇੱਥੇ ਕਾਵਿ ਰਚਨਾ ਦਾ ਇੱਕ ਨਿਯਮ ਹੈ ਜੋ ਕਵੀ ਲੋਕ ਬਿਆਨ ਕਰਦੇ ਨੇ। ਲਗ ਤੇ ਦੀਰਘ ਹੋਤਾ ਦੀਰਘ ਤੇ ਲਗ ਹੋਏ, ਵੀ ਕਾਵਿ ਰਚਨਾ ਦੇ ਵਿੱਚ ਜੇ ਕੋਈ ਲਘੂ ਮਾਤਰਾ ਹੋਵੇ ਉਹਨੂੰ ਦੀਰਘ ਗੁਰੂ ਮਾਤਰਾ ਬਣਾ ਦਿੱਤਾ ਜਾਂਦਾ ਹੈ, ਜੇ ਗੁਰੂ ਮਾਤਰਾ ਦੀਰਘ ਮਾਤਰਾ ਵਾਲਾ ਕੋਈ ਸ਼ਬਦ ਹੋਵੇ ਉਹਨੂੰ ਲਘੂ ਮਾਤਰਾ ਦੇ ਵਿੱਚ ਵੀ ਕਾਵਿ ਦਾ ਤੋਲ ਪੂਰਾ ਕਰਨ ਲਈ ਵਰਤਿਆ ਜਾਂਦਾ। ਸੋ ਸੱਚਾ ਹਰ ਜਾਨ, ਵੀ ਉਹ ਸੱਚਾ ਹਰ ਜਾਨ ਵੀ ਹਰੀ ਦਾ ਜਾਨ ਜਨ ਹੈ। ਇਹ ਵੈਸੇ ਜਿਹੜਾ ਅਸਲੀ ਸ਼ੁੱਧ ਤੇ ਢੁਕਵਾਂ ਅਰਥ ਹੀ ਬਣਦਾ, ਪਰ ਕੁਛ ਵਿਦਵਾਨਾਂ ਨੇ ਸੁਸੱਚਾ ਹਰ ਜਾਨ ਵੀ ਉਹ ਜਨ ਦੀ ਥਾਂ ਤੇ ਜਾਨ ਸ਼ਬਦ ਕਾਵਿ ਰਚਨਾ ਦਾ ਤੋਲ ਪੂਰਾ ਕਰਨ ਵਾਸਤੇ ਇਹ ਲਿਖਿਆ ਗਿਆ ਹੈ। ਦੂਸਰਾ ਇਹਦਾ ਅਰਥ ਇਉਂ ਵੀ ਕੀਤਾ ਹੈ, ਜਿਸ ਦੀ ਪੈਜ ਰੱਖੇ ਹਰ ਸੁਆਮੀ ਸੁਸੱਚਾ ਹਰ ਜਾਨ, ਜਿਸ ਦੀ ਪੈਜ ਪ੍ਰਤੱਗਿਆ ਵਾਹਿਗੁਰੂ ਪਰਮੇਸ਼ਰ ਸੁਆਮੀ ਮਾਲਕ ਆਪ ਰੱਖਦਾ ਹੈ, ਸੋ ਸੱਚਾ ਹਰ ਜਾਨ, ਵੀ ਉਹ ਮਨੁੱਖ ਸੱਚਾ ਹੈ ਤੇ ਹਰ ਜਾਨ ਨੂੰ ਹਰੀ ਦਾ ਰੂਪ ਹੀ ਜਾਣ ਲਓ। ਉਹ ਸੱਚਾ ਉਹ ਮਨੁੱਖ ਸੱਚਾ ਹੈ ਤੇ ਉਹਨੂੰ ਹਰੀ ਦਾ ਰੂਪ ਜਾਣ ਲਓ। ਉਹ ਪਰਮੇਸ਼ਰ ਦਾ ਰੂਪ ਹੈ, ਹਰ ਕਾ ਸੇਵਕ ਸੋ ਹਰ ਜੀਹਾ, ਭੇਦ ਨਾ ਜਾਣੋ ਮਾਨਸ ਦੇਹਾ, ਇਉਂ ਵੀ ਅਰਥ ਕੀਤਾ ਹੈ। ਸਲੋਕ ਮਹੱਲਾ ਤੀਜਾ, ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਵੀ ਜਿਹੜੇ ਲੋਕ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਗੁਰੂ ਦੀ ਦੀਖਿਆ ਸਿੱਖਿਆ ਨੂੰ ਨਹੀਂ ਧਾਰਨ ਕਰਦੇ, ਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ। ਲੋ ਹੁਣ ਇਹਦੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਚਾਨਣਾ ਪਾਉਂਦੇ ਹਨ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਬਿਨਾਂ ਸਤਿਗੁਰੂ ਦੇ ਮਿਲਣ ਤੋਂ ਜਗ ਅੰਧ ਹੈ। ਇਹ ਸਾਰਾ ਸੰਸਾਰ ਹੀ ਅੰਨਾ ਹੋਇਆ ਹੋਇਆ, ਇਹਨੂੰ ਕੁਝ ਨਹੀਂ ਦਿਸਦਾ। ਅੰਨੇ ਦੀ ਸਤਿਗੁਰੂ ਨੇ ਪਰਿਭਾਸ਼ਾ ਗੁਰਬਾਣੀ ਵਿੱਚ ਇਹ ਬਿਆਨ ਕੀਤੀ ਹੈ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋ ਕੁੱਥੇ ਜਾਹੇ। ਜਿਨ੍ਹਾਂ ਨੂੰ ਸੰਸਾਰ ਹੀ ਦਿਸਦਾ ਹੈ ਪਰ ਨਿਰੰਕਾਰ ਨਹੀਂ ਦਿਸਦਾ, ਜਿਨ੍ਹਾਂ ਨੂੰ ਦੁਨੀਆਂ ਦਿਸਦੀ ਪਰ ਰੱਬੀ ਦਰਗਾਹ ਨਹੀਂ ਦਿਸਦੀ, ਉਹ ਅੰਨੇ ਨੇ। ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ। ਬਿਨਾਂ ਸਤਿਗੁਰੂ ਦੇ ਮਿਲਣ ਤੋਂ ਸਾਰਾ ਸੰਸਾਰ ਅੰਨਾ ਹੋਇਆ ਫਿਰਦਾ ਹੈ, ਅੰਧੇ ਕਰਮ ਕਮਾਏ ਤੇ ਕੰਮ ਵੀ ਅੰਨਿਆਂ ਵਾਲੇ ਕਰਦਾ ਹੈ। ਭਾਵ ਅੰਧ ਵਿਸ਼ਵਾਸ ਦੇ ਵਿੱਚ ਪੈ ਕੇ ਮੜੀਆਂ ਮਸਾਣੀਆਂ ਨੂੰ ਪੂਜੀ ਜਾਣਾ, ਟੂਣੇ ਟਾਮਣਾਂ ਦੇ ਵਿੱਚ ਵਿਸ਼ਵਾਸ ਕਰੀ ਜਾਣਾ, ਕੋਈ ਹੋਰ ਬਿਰਸ਼ਾਂ ਨੂੰ ਪਾਣੀ ਪਾਈ ਜਾਣਾ, ਪੱਥਰਾਂ ਨੂੰ ਪੂਜੀ ਜਾਣਾ, ਇਹ ਅੰਨੇ ਕੰਮ ਕਰੀ ਜਾ ਰਿਹਾ ਹੈ। ਸ਼ਬਦਾ ਸਿਉ ਚਿਤ ਨਾ ਲਾਵੇ, ਜਿਤ ਸੁਖ ਵਸੈ ਮਨ ਆਏ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਅੰਨਾ ਸੰਸਾਰ ਹੈ ਤੇ ਨਗੂਰੀ ਲੁਗਾਈ ਹੈ, ਸ਼ਬਦਾ ਸਿਉ ਚਿਤ ਨਾ ਲਾਵੇ, ਜੋ ਗੁਰੂ ਕਾ ਸ਼ਬਦ ਹੈ, ਗੁਰੂ ਦਾ ਬਖਸ਼ਿਆ ਨਾਮ ਹੈ, ਉਹਦੇ ਨਾਲ ਆਪਣਾ ਚਿਤ ਜੋੜਦਾ ਹੀ ਨਹੀਂ। ਜਿਤ ਸੁਖ ਵਸੈ ਮਨ ਆਏ, ਜਿਸ ਦੇ ਨਾਲ ਇਹਦੇ ਮਨ ਦੇ ਵਿੱਚ ਆ ਕੇ ਸੁਖ ਵਸ ਸਕਦਾ ਹੈ, ਪਰ ਉਸ ਪਾਸੇ ਇਹਦਾ ਧਿਆਨ ਹੀ ਨਹੀਂ ਲੱਗਦਾ। ਤਾਮਸ ਲੱਗਾ ਸਦਾ ਫਿਰੈ, ਅਹਿਨਸ ਜਲਤ ਬੇਹਾਏ। ਜਿਹੜਾ ਤਾਮਸੀ ਤਪ ਹੈ, ਭੁੱਖੇ ਰਹਿਣਾ, ਪਿਆਸੇ ਰਹਿਣਾ, ਨਗਨ ਹੋ ਕੇ ਰਹਿਣਾ, ਜਲ ਤਾਰੇ ਕਰਨੇ, ਧੂਣੀਆਂ ਸੇਕਣੀਆਂ, ਇਹੋ ਜਿਹਾ ਤਾਮਸ ਲੱਗਾ ਸਦਾ ਫਿਰੈ, ਇਹ ਤਮੋ ਗੁਣੀ ਤਪ ਦੇ ਵਿੱਚ ਹਮੇਸ਼ਾ ਵਾਸਤੇ ਲੱਗਿਆ ਫਿਰਦਾ ਸੰਸਾਰ। ਅਥਵਾ ਤਾਮਸ ਦਾ ਅਰਥ ਹੈ ਵੀ ਤਾਮਸ ਤਮੋ ਗੁਣ ਦੇ ਵਿੱਚ, ਭਾਵ ਕ੍ਰੋਧ ਵਿੱਚ, ਵਿਕਾਰਾਂ ਦੇ ਵਿੱਚ ਤਾਮਸ ਲੱਗਾ ਸਦਾ ਫਿਰੈ, ਵੀ ਕ੍ਰੋਧ ਵਿੱਚ ਤੇ ਹੋਰ ਵਿਕਾਰਾਂ ਦੇ ਵਿੱਚ ਹੀ ਸਾਰਾ ਸੰਸਾਰ ਤਮੋ ਗੁਣ ਦੇ ਵਿੱਚ ਲੱਗਿਆ ਫਿਰਦਾ ਹੈ। ਅਹਿਨਸ ਜਲਤ ਬਿਹਾਏ, ਤੇ ਦਿਨ ਰਾਤ ਕ੍ਰੋਧ ਵਿੱਚ, ਹੰਕਾਰ ਵਿੱਚ ਸੜਦਿਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਜੋ ਕਿਛ ਭਾਵੈ ਸੋ ਥੀਐ, ਕਹਿਣਾ ਕਿਛੂ ਨਾ ਜਾਏ। ਹਜ਼ੂਰ ਫਰਮਾਉਂਦੇ ਨੇ ਜੋ ਉਸ ਮਾਲਕ ਨੂੰ ਪਾਉਂਦਾ ਹੈ, ਜੋ ਤਿਸ ਭਾਵੈ, ਜੋ ਉਸ ਮਾਲਕ ਨੂੰ ਪਾਉਂਦਾ, ਸੋ ਥੀਆ ਵੀ ਉਹੀ ਹੁੰਦਾ। ਕਹਿਣਾ ਕਿਸ਼ੂ ਨਾ ਜਾਏ, ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਆਖਿਆ ਜਾ ਸਕਦਾ, ਕਿਉਂਕਿ ਮਨੁੱਖ ਦਾ ਸੁਭਾਵ ਇਹ ਹੈ, ਜਦੋਂ ਕੋਈ ਚੰਗਾ ਕੰਮ ਹੋ ਜਾਵੇ ਫਿਰ ਤੇ ਮਨੁੱਖ ਕਹਿੰਦਾ ਮੈਂ ਕੀਤਾ, ਜੇ ਕੋਈ ਗਲਤ ਕੰਮ ਹੋ ਜਾਵੇ ਕਹਿੰਦਾ ਰੱਬ ਨੇ ਕੀਤਾ, ਚੰਗਾ ਕੰਮ ਮੈਂ ਕੀਤਾ ਤੇ ਜਿਹੜਾ ਮਾੜਾ ਕੰਮ ਹੈ ਉਹ ਦੂਜਿਆਂ ਦੇ ਦੋਸ਼ ਦੇ ਦਿੰਦਾ। ਇਹ ਮਨੁੱਖ ਦਾ ਸੁਭਾਵ ਹੈ। ਪਰ ਸਤਿਗੁਰੂ ਸਾਨੂੰ ਬਾਣੀ ਵਿੱਚ ਇਹ ਸਮਝਾਉਂਦੇ ਨੇ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਬਈ ਹੋਰ ਲੋਕਾਂ ਨੂੰ ਦੋਸ਼ ਦੇਣਾ ਜਾਂ ਰੱਬ ਦੇ ਉੱਤੇ ਦੋਸ਼ ਦੇਣਾ, ਅਸੀਂ ਰੱਬ ਦਾ ਕੀ ਵਿਗਾੜਿਆ ਸੀ, ਰੱਬ ਨੇ ਪਤਾ ਨਹੀਂ ਸਾਡੇ ਨਾਲ ਕੀ ਵੈਰ ਕਮਾਇਆ, ਸਾਡੇ ਕੋਲੋਂ ਸਾਡਾ ਸਾਥੀ ਖੋਹ ਲਿਆ, ਪੁੱਤਰ ਖੋਹ ਲਿਆ, ਭਰਾ ਖੋਹ ਲਿਆ, ਧਨ ਖੋਹ ਲਿਆ, ਇਸ ਤਰ੍ਹਾਂ ਦੇ ਲੋਕ ਗੱਲਾਂ ਕਰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਜੋ ਉਸ ਮਾਲਕ ਨੂੰ ਪਾਉਂਦਾ ਉਹੀ ਹੁੰਦਾ, ਪਰ ਇਹਦੇ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਮਹੱਲਾ ਤੀਜਾ, ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਹੁਣ ਸਾਨੂੰ ਇਹ ਦੱਸੋ ਅਸਲੀ ਗੁਰੂ ਦਾ ਉਪਦੇਸ਼ ਕੀ ਹੈ, ਗੁਰਮਤ ਸਾਨੂੰ ਕੀ ਆਖਦੀ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ। ਲਓ ਹੁਣ ਇਹਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਚਾਨਣਾ ਪਾਉਂਦੇ ਹਨ। ਸਤਿਗੁਰੂ ਫੁਰਮਾਇਆ, ਸਤਿਗੁਰੂ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਹੁਕਮ ਕੀਤਾ ਹੈ, ਬਾਣੀ ਦੁਆਰਾ ਸ਼ਬਦ ਦੁਆਰਾ ਸਤਿਗੁਰੂ ਨੇ ਸਾਨੂੰ ਇਹ ਹੁਕਮ ਕੀਤਾ ਹੈ, ਇਹ ਫੁਰਮਾਨ ਜਾਰੀ ਕੀਤਾ, ਕਾਰੀ ਇਹ ਕਰਿਓ। ਐ ਗੁਰਸਿੱਖੋ, ਤੁਸੀਂ ਇਹ ਕਾਰੀ ਦਾ ਅਰਥ ਹੈ ਸੇਵਾ, ਟਹਿਲ ਤੇ ਭਗਤੀ ਕਰਨੀ ਹੈ। ਕਿਹੜੀ ਕਾਰੀ, ਕਿਹੜੀ ਸੇਵਾ, ਟਹਿਲ, ਭਗਤੀ ਕਰਨੀ ਹੈ? ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ ਹੋ। ਤੁਸੀਂ ਗੁਰੂ ਦੁਆਰਾ ਹੋ ਕੇ, ਭਾਵ ਗੁਰੂ ਨੂੰ ਵਿਚੋਲਾ ਬਣਾ ਕੇ, ਗੁਰੂ ਨੂੰ ਵਿੱਚ ਪਾ ਕੇ, ਗੁਰੂ ਦੁਆਰਾ ਹੋ ਕੇ ਵੀ ਗੁਰੂ ਨੂੰ ਵਿੱਚ ਪਾ ਕੇ, ਗੁਰੂ ਦੀ ਸਹਾਇਤਾ ਲੈ ਕੇ ਸਾਹਿਬ ਸੰਭਾਲੇ ਹੋ। ਤੁਸੀਂ ਉਹ ਸਾਹਿਬ ਨੂੰ ਯਾਦ ਕਰੋ, ਭਾਵ ਪਹਿਲਾਂ ਗੁਰੂ ਤੋਂ ਉਪਦੇਸ਼ ਲਓ, ਗੁਰੂ ਵਾਲੇ ਹੋ ਕੇ ਫਿਰ ਤੁਸੀਂ ਰੱਬ ਦਾ ਸਿਮਰਨ ਕਰੋ, ਇਹ ਗੁਰੂ ਦਾ ਹੁਕਮ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਉਪਦੇਸ਼ ਗੁਰੂ, ਇਹ ਗੁਰੂ ਦਾ ਉਪਦੇਸ਼ ਹੈ ਸਾਰਿਆਂ ਨੂੰ, ਸਤਿਗੁਰੂ ਫਰਮਾਇਆ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਬਾਪ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਇਹ ਸਤਿਗੁਰੂ ਦਾ ਹੁਕਮ ਹੈ, ਗੁਰਸਿੱਖ ਨੇ ਕੀ ਕਰਨਾ, ਕਾਰੀ ਇਹ ਕਰਿਓ। ਸਤਿਗੁਰੂ ਕਹਿੰਦੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜੋ ਸਾਸ ਗਰਾਸ ਧਿਆਈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਉਪਦੇਸ਼ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੈ, ਜਨ ਨਾਨਕ ਤੋੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਹਜ਼ੂਰ ਕਹਿੰਦੇ ਨੇ ਇਉਂ, ਜੋ ਗੁਰੂ ਨੇ ਹੁਕਮ ਕੀਤਾ ਹੈ ਤੇ ਸਾਨੂੰ ਉਹੀ ਕਾਰੀ ਕਿਰਤ ਸੇਵਾ ਟਹਿਲ ਭਗਤੀ ਦੀ ਕਰਨੀ ਚਾਹੀਦੀ ਹੈ, ਉਹ ਕੀ ਹੈ? ਗੁਰੂ ਦੁਆਰਾ ਹੋ ਕੇ, ਭਾਵ ਗੁਰੂ ਨੂੰ ਵਿਚੋਲਾ ਬਣਾ ਕੇ, ਗੁਰੂ ਦੀ ਮਿਹਰ ਦੇ ਪਾਤਰ ਹੋ ਕੇ ਤੇ ਉਸ ਮਾਲਕ ਦਾ ਸਿਮਰਨ ਕਰਨਾ ਹੈ। ਸਾਹਿਬ ਸਦਾ ਹਜੂਰ ਹੈ, ਭਰਮੇ ਕੇ ਸ਼ੌੜ ਕੱਟ ਕੇ ਅੰਤਰ ਜੋਤ ਧਰੇ ਹੋ। ਲਓ ਸਤਿਗੁਰੂ ਨੇ ਕੀ ਆਖਿਆ ਹੈ, ਹਜੂਰ ਕਹਿੰਦੇ ਨੇ ਸਾਹਿਬ ਸਦਾ ਹਜੂਰ ਹੈ, ਉਹ ਸਾਹਿਬ ਮਾਲਕ ਦੀਨ ਦੁਨੀਆਂ ਦਾ ਪਾਤਸ਼ਾਹ ਅਕਾਲ ਪੁਰਖ ਹਮੇਸ਼ਾ ਲਈ ਹਾਜ਼ਰ ਨਾਜ਼ਰ ਹੈ, ਭਾਵ ਉਸ ਵਾਹਿਗੁਰੂ ਨੂੰ ਕਦੇ ਦੂਰ ਨਾ ਸਮਝੋ। ਸਾਹਿਬ ਸਦਾ ਹਜੂਰ ਹੈ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ, ਸਦਾ ਅੰਗ ਸੰਗੇ ਅਭੰਗੰਗ ਬਹਿਪੂਤੇ, ਉਹ ਸਾਹਿਬ ਮਾਲਕ ਹਮੇਸ਼ਾ ਲਈ ਹਾਜ਼ਰ ਨਾਜ਼ਰ ਹੈ। ਭਰਮੇ ਕੇ ਸ਼ੌੜ ਕੱਟ ਕੇ, ਤੇ ਜਿਹੜੇ ਭਰਮ ਦੇ ਸ਼ੌੜ ਪੜਦੇ ਨੇ ਉਹਨਾਂ ਨੂੰ ਕੱਟ ਕੇ, ਆ ਭਰਮ ਦੇ ਜਿਹੜੇ ਪੜਦੇ ਪਏ ਨੇ ਨਾ, ਭੇਦ ਪਰਮ, ਕਰਤੱਤ ਪਰਮ, ਪੁਨ ਸੰਘ ਪਰਮ ਬੇਕਾਰ, ਬ੍ਰਹਮ ਇਤਰ ਜਗ ਸਤ ਪਰਮ, ਪੰਚੋ ਪਰਮ ਸੰਸਾਰ, ਇਹ ਭਰਮ ਦੇ ਸ਼ੌੜ ਪੜਦੇ ਕੱਟ ਕੇ, ਸ਼ੌੜ ਦਾ ਅਰਥ ਹੈ ਪੜਦੇ, ਇਹ ਭਰਮ ਦੇ ਪੜਦੇ ਕੱਟ ਕੇ ਅੰਤਰ ਜੋਤ ਰਹੋ, उस वाहिगुरु की जोत नूं अपने अंदर टिकाओ, क्योंकि वाहिगुरु की जोत है ते सब दे विच ही वरत रही, पहला ही वरत रही है, क्योंकि धन गुरु अमरदास महाराज के बचन ने ए श्रीरा मेरिया हर तुम मैं जोत रखी तातू जग में आया। वह जोत है तो साढ़े अंदर, पर सानू उसका ज्ञान नहीं, साढ़े अंदर तो हनेरा ही है। हजूर कहिंदे ने भरम दे पर्दे कट के ते उस वाहिगुरु की जोत जो पहला ही अंदर आई हुई है उन्हों अपने हिरदे में टिकाओ। हर का नाम अमृत है दारू एहो लाए हो। धन गुरु अमरदास महाराज सच्चे पातशाह फरमाउंदे ने हर का नाम अमृत है। यह गुरमुखो जिहड़ा वाहिगुरु का नाम है यह अमृत, यह अमर पदार्थ है, यह अमृत वर्गा मिठा है। दारू एहो लाए हो, तुसी इस नाम नूं पाई दारू समझ के लाए हो, तुसी अपने शरीर नूं लाओ भाव इहनूं दवाई समझ के ते तुसी इहनूं वरतना शुरू करो। वाहिगुरु का नाम अमृत है और यह एक दवाई भी है, क्योंकि सतगुरु के बचन है सर्व रोग का औखद नाम, सारे रोगों की दारू वाहिगुरु परमेश्वर का नाम है। तुसी इस दारू नू लाए हो, दार्थ भी इस दारू नू अपने शरीर नू लाओ, एदा मतलब ए है पे तुसी एदी वरतों शुरू करो, नाम जपना शुरू कर दियो। जिवें कई वारी कोई सीरियस रोग हुंदा है ते डाक्टर उसनू कहिंदे लै भी आ रोज दवाई खानी है, ते खानी भी पैंदी है, उहदे नाल फिर आराम रहिंदा है। इसे तरह सतगुरु कहिंदे ने जिहड़ी नाम दी दारू ए अमृत रूप है ते इहनू हमेशा लई अपने शरीर नू लाओ, पाव हर वेले वाहिगुरु वाहिगुरु नाम जपो। सतगुर का भाणा चित रखो संजम सच्चा ने हो। इस दे नाल ही सतगुरु का भाणा जो गुरु का हुक्म है, जो बाणी द्वारा सतगुरु हमेशा सानू उपदेश देंदे ने, चित रखो इहनू भी चेते रखो। बाणी का उपदेश हर वेले गुरसिख नू चेते रखना चाहिए। संजम सच्चा ने हो, ते सतगुरु कहिंदे ने वाहिगुरु दे नाल सच्चा नेहो प्रेम करना, ये भाई संजम भी धारण करके रखो। सच्चा प्रेम ये संजम है, क्योंकि दवाई दे नाल परहेज की भी जरूरत पैंदी है ना। जे आदमी दवाई वरती जावे परहेज ना रखे फिर भी आराम नहीं आता। भाई साहब भाई गुरदास जी ने लिखिया है, पूछत है वैद खाद औखद ना संजम से, कैसे मिटा रोग सुख सहज समाइए। वैदां डाक्टरां नूं पुछदा ते फिरदा दवाई बारे, मैनूं आ रोग है, मैनूं आराम नहीं आउंदा, मैनूं दसो मैं केड़ी दवाई वरतां, ते जो डाक्टर कहिंदे ने तूं परहेज रख, ते परहेज रखदा नहीं, फिर दसो उहनूं किवें आराम आ सकदा नहीं आ सकदा। हजूर कहिंदे ने आ गल्लां चेते रखण वालियां ने, वाहिगुरु दे नाम दा दारू है, ते नाल ही सतगुरु का पाणा चित रखो, जो सतगुरु ने सानू हुक्म कीता ने। जिवें डाक्टर किसे नूं कोई सलाह देंदा है जां अपने वलों मशवरा देंदा है भी तू आ चीज नहीं करनी, इस बीमारी दे विच आ चीज मना है, ते ओ डाक्टर दीआं कईआं गल्लां नूं चेते रखना चाहीदा। इधर सतगुरु दा पाणा गुरसिखा त्यागना, त्यागण निका काम क्रोध लोभ त्यागना, देख प्राइयां चंगियां मावां पैणा थियां जाने, जिहड़े इहो जे उपदेश ने ना सतगुरु दे हर वेले याद रखो। ते संजम सच्चा नेहो, ते वाहिगुरु परमेश्वर दे नाल सच्चा प्रेम करना, भी यही संजम परहेज बनाओ। जदों वाहिगुरु नाल प्रेम हो गया ते फिर अपने आप ही विषय विकारां वलों पदार्थां वलों थोड़ा अपने आप ही परहेज हो जाएगा। नानक ऐथै सुख है अंदर रख से आगै हर स्यों केल करे हो। धन गुरु अमरदास महाराज सच्चे पातशाह फरमाउंदे ने गुरमुखो जे सतगुरु दे हुक्म अनुसार, क्योंकि मेरा बैद गुरु गोबिंदा हर हर नाम औखद मुख दीवै काटै जमकी फंदा। सतगुरु मेरा वैद है, सतगुर पूरा वैद है, पंजे रोग असाध निवारे। जे तुसी ए सतगुरु दे हुक्म अनुसार ए कारी करोगे, सेवा टहल भगती करोगे, ते सतगुरु कहिंदे फिर वाहिगुरु थानू इत्थे भी सुख दे अंदर रखेगा। एथे भी इस धरती ते इस मात लोक दे विच वाहिगुरु थानू सुख दे विच रखेगा, ਅੱਗੇ ਹਰਸੋਂ ਕੇਲ ਕਰੇਹੂ। ਜਦੋਂ ਅੱਗੇ ਪ੍ਰਲੋਕ ਵਿੱਚ ਗਏ, ਦਰਗਾਹ ਵਿੱਚ ਗਏ ਮਰਨ ਤੋਂ ਬਾਅਦ, ਉੱਥੇ ਜਾ ਕੇ ਵਾਹਿਗੁਰੂ ਦੇ ਨਾਲ ਮਿਲ ਕੇ ਕੇਲ ਕਰੇਹੋ, ਤੁਸੀਂ ਮੌਜਾਂ ਮਾਣੋਗੇ। ਜੇ ਗੁਰੂ ਦਾ ਹੁਕਮ ਮੰਨੋਗੇ ਨਾ, ਤੇ ਗੁਰੂ ਤੁਹਾਨੂੰ ਇੱਥੇ ਵੀ ਸੁੱਖਾਂ ਵਿੱਚ ਰੱਖੇਗਾ, ਸੁੱਖਾਂ ਵਿੱਚ ਖੇਡੋਗੇ, ਤੇ ਅੱਗੇ ਜਾ ਕੇ ਵਾਹਿਗੁਰੂ ਦੇ ਨਾਲ ਮਿਲ ਕੇ ਉੱਥੇ ਜਾ ਕੇ ਤੁਸੀਂ ਮੌਜਾਂ ਮਾਣੋਗੇ। ਪੌੜੀ ਆਪੇ ਪਰ ਉਠਾਰੇ ਬਨਸਪਤ, ਆਪੇ ਹੀ ਫਲ ਲਾਏ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਨੇ, ਆਪੇ ਪਰ ਉਠਾਰੇ ਬਨਸਪਤ। ਉਹ ਵਾਹਿਗੁਰੂ ਆਪੇ 18 ਪਾਰ ਬਨਸਪਤੀ ਰੂਪ ਹੈ। ਬਨਸਪਤੀ ਕਹਿੰਦੇ ਨੇ ਵੀ ਆ ਜਿੰਨੇ ਕਿਸਮ ਦੇ ਬਿਰਸ਼ ਨੇ, ਪੌਦੇ ਨੇ, ਇਹਨੂੰ ਬਨਸਪਤੀ ਕਹਿੰਦੇ ਨੇ, ਤੇ ਇਹਨੂੰ 18 ਪਾਰ ਮੰਨਿਆ ਗਿਆ। ਤੇ ਜਿਹੜਾ 18 ਭਾਰ ਤੋਂ ਮੁਰਾਦ ਹੈ ਬਈ ਜਿੰਨਾ ਕੋਈ ਆਦਮੀ ਆਸਾਨੀ ਦੇ ਨਾਲ ਪਾਰ ਚੁੱਕ ਸਕੇ ਨਾ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਲੋਕ ਬਈ ਉਹ ਕੋਈ ਮਣ ਮਣ ਜਾਂ ਦੋ ਦੋ ਮਣ, ਢਾਈ ਢਾਈ ਮਣ ਵੀ ਪਾਰ ਚੁੱਕ ਲੈਂਦੇ ਸੀ। ਹੁਣ ਵੀ ਜਿਹੜੇ ਵੇਟ ਲਿਫਟਰ ਨੇ ਉਹ ਕਾਫੀ ਉਹ ਪਾਰ ਚੁੱਕ ਲੈਂਦੇ ਨੇ, ਪਰ ਹਰ ਆਦਮੀ ਉਨਾ ਭਾਰ ਨਹੀਂ ਚੁੱਕ ਸਕਦਾ। ਤਕਰੀਬਨ ਇਹ 2.5 ਮਣ ਦੇ ਭਾਰ ਨੂੰ, ਜਿਵੇਂ 1 ਕੁਇੰਟਲ ਜਿਹਨੂੰ ਕਹਿ ਦਿਓ ਵੀ, ਇੰਨੇ ਕੁ ਨੂੰ ਇੱਕ ਪਾਰ ਗਿਣਿਆ ਜਾਂਦਾ ਸੀ। ਜਿੰਨੀ ਬਨਸਪਤੀ ਹੈ ਨਾ, ਉਹਦਾ ਇੱਕ ਇੱਕ ਪੱਤਰਾ ਤੋੜ ਕੇ ਤੇ ਫਿਰ ਉਸ ਨੂੰ ਤੋਲਿਆ ਜਾਂਦਾ ਸੀ, ਉਹ 18 ਪਾਰ ਬਣ ਜਾਂਦਾ ਸੀ। ਆਪੇ ਪਾਰ 18 ਬਨਸਪਤ, ਹਜ਼ੂਰ ਕਹਿੰਦੇ ਆਪੇ ਉਹ ਅਕਾਲ ਪੁਰਖ ਵਾਹਿਗੁਰੂ 18 ਪਾਰ ਬਨਸਪਤੀ ਰੂਪ ਹੈ, ਆਪੇ ਹੀ ਫਲ ਲਾਏ। ਤੇ ਉਸ ਵਾਹਿਗੁਰੂ ਨੇ ਆਪ ਹੀ ਸਾਰੀ ਇਸ ਬਨਸਪਤੀ ਨੂੰ, ਬਿਰਸ਼ਾਂ ਨੂੰ ਫਲ ਵੀ ਲਾਏ ਨੇ, ਕਿਉਂਕਿ ਕਈ ਫਲਦਾਰ ਬੂਟੇ ਨੇ, ਉਹਨਾਂ ਨੂੰ ਫਲ ਵੀ ਵਾਹਿਗੁਰੂ ਪਰਮੇਸ਼ਰ ਹੀ ਲਾ ਰਿਹਾ ਹੈ। ਆਪੇ ਮਾਲੀ ਆਪ ਸਭ ਸਿੰਚੈ, ਆਪੇ ਹੀ ਮੋਹੇ ਪਾਏ। ਉਹ ਵਾਹਿਗੁਰੂ ਆਪ ਹੀ ਮਾਲੀ ਹੋ ਕੇ ਤੇ ਆਪ ਹੀ ਸਾਰੇ ਪੌਦਿਆਂ ਨੂੰ, ਬਿਰਸ਼ਾਂ ਨੂੰ, ਬਨਸਪਤੀ ਨੂੰ ਸਿੰਜਦਾ ਹੈ। ਆਪੇ ਹੀ ਮੋਹੇ ਪਾਏ, ਆਪੇ ਜਿਹੜੇ ਮਿੱਠੇ ਫਲ ਨੇ ਤੇ ਉਹਨਾਂ ਨੂੰ ਮੂੰਹ ਦੇ ਵਿੱਚ ਪਾਉਂਦਾ। ਆ ਜਿਵੇਂ ਅੰਗੂਰ ਨੇ, ਸੇਬ ਹਨ ਅਤੇ ਹੋਰ ਅਕੇਲੇ ਆਦਿਕ ਮਿੱਠੇ ਫਲ ਨੇ, ਤੇ ਉਹ ਵਾਹਿਗੁਰੂ ਆਪ ਹੀ ਕਹਿੰਦੇ ਫਿਰ ਮੂੰਹ ਦੇ ਵਿੱਚ ਪਾਉਂਦਾ ਹੈ, ਭਾਵ ਵਾਹਿਗੁਰੂ ਆਪ ਹੀ ਸਾਰੀ ਬਨਸਪਤੀ ਰੂਪ ਹੈ ਤੇ ਆਪ ਹੀ ਉਹਨਾਂ ਨੂੰ ਫਲ ਲਾਉਂਦਾ, ਆਪ ਹੀ ਮਾਲੀ ਹੋ ਕੇ ਸਿੰਜਦਾ ਹੈ ਤੇ ਆਪੇ ਫਿਰ ਉਹ ਪੱਕੇ ਫਲਾਂ ਨੂੰ ਮੂੰਹ ਵਿੱਚ ਪਾਉਂਦਾ, ਭਾਵ ਛਕਦਾ ਹੈ। ਆਪੇ ਕਰਤਾ ਆਪੇ ਭੁਗਤਾ, ਆਪੇ ਦੇ ਦਵਾਏ। ਹਜ਼ੂਰ ਕਹਿੰਦੇ ਨੇ ਉਹ ਕਰਤਾ ਪੁਰਖ ਵਾਹਿਗੁਰੂ ਆਪ ਹੀ ਸਭ ਕੁਛ ਕਰਨ ਵਾਲਾ ਹੈ ਤੇ ਆਪ ਹੀ ਭੁਗਤਾ, ਆਪਣੇ ਕੀਤੇ ਅਨੁਸਾਰ ਫਲ ਭੋਗਣ ਵਾਲਾ ਹੈ। ਕਰਤਾ ਰੂਪ ਵੀ ਆਪ ਹੈ ਤੇ ਭੁਗਤਾ ਰੂਪ ਵੀ ਆਪ ਹੈ। ਆਪੇ ਦੇ ਦਵਾਏ, ਉਹ ਵਾਹਿਗੁਰੂ ਆਪ ਹੀ ਸਭ ਨੂੰ ਦਾਤਾਂ ਦਿੰਦਾ ਤੇ ਆਪ ਹੀ ਦੇ ਕੇ ਫਿਰ ਗਾਂਹ ਅੱਗੇ ਦਵਾਉਂਦਾ, ਕਿਉਂਕਿ ਜਿਹੜੇ ਲੋਕ ਦੂਸਰੇ ਨੂੰ ਵੀ ਦਿੰਦੇ ਨੇ ਪਹਿਲਾਂ ਉਹ ਪਰਮੇਸ਼ਰ ਤੋਂ ਲੈਂਦੇ, ਪਰਮੇਸ਼ਰ ਉਹਨਾਂ ਨੂੰ ਦਿੰਦਾ ਤੇ ਫਿਰ ਉਹਨਾਂ ਨੂੰ ਦੇ ਕੇ ਉਹਨਾਂ ਨੂੰ ਕਹਿੰਦਾ ਹੁਣ ਤੁਸੀਂ ਅੱਗੇ ਵੀ ਦਿਓ, ਕਿਉਂਕਿ ਮਾਇਆ ਪਦਾਰਥ ਦਾ ਸੁਭਾਵ ਹੈ ਇਹ ਇੱਕ ਥਾਂ ਤੇ ਖੜਦੇ ਨੇ। ਇਹੋ ਤਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਹੁਣ ਮਨੁੱਖ ਵੀ ਜਿਹੜੇ ਬਿਜ਼ਨਸ ਕਰਦੇ ਨੇ ਉਹਨਾਂ ਨੂੰ ਪਤਾ ਹੀ ਹੈ ਨਾ, ਉਹ ਇੱਕ ਪਾਸੇ ਲੈਂਦੇ ਨੇ, ਦੂਜੇ ਪਾਸੇ ਦੇ ਹੀ ਜਾਂਦੇ ਨੇ। ਇਸੇ ਤਰ੍ਹਾਂ ਵਾਹਿਗੁਰੂ ਆਪ ਹੀ ਦਿੰਦਾ, ਆਪ ਹੀ ਅੱਗੇ ਦਵਾਉਂਦਾ ਹੈ। ਆਪੇ ਸਾਹਿਬ ਆਪੇ ਹੈ ਰਾਖਾ, ਆਪੇ ਰਹੇ ਅਸਮਾਏ। ਉਹ ਵਾਹਿਗੁਰੂ ਆਪੇ ਸਾਹਿਬ ਮਾਲਕ ਹੈ ਤੇ ਆਪੇ ਸਾਰੇ ਜੀਵਾਂ ਦਾ ਰਾਖਾ ਹੈ, ਆਪੇ ਰਹਿਆ ਸਮਾਏ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਪਾਈ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ, ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਜਨ ਨਾਨਕ ਵਡਿਆਈ ਆਖੈ, ਹਰ ਕਰਤੇ ਕੀ ਜਿਸਨੂੰ ਤਿਲ ਨਾ ਤੁਮਾਏ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਦਾਸ ਉਸ ਸਿਰਜਨਹਾਰ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਆਖ ਰਿਹਾ ਹਾਂ, ਜਿਸਨੂੰ ਤਿਲ ਨਾ ਤੁਮਾਏ, ਜਿਸਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਵੱਡਾ ਦਾਤਾ ਤਿਲ ਨਾ ਤੁਮਾਏ, ਦਾਤਾ ਬਹੁਤ ਵੱਡਾ ਹੈ। ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤਿਉ ਬਾਰ ਗਨੀਮਨ ਗਾਰੇ। ਪਛ ਪਸ਼ੂ ਨਗ ਨਾਗ ਨਰਦ, ਸਰਬ ਸਮੇਂ ਸਭ ਕੋ ਪ੍ਰਤਪਾਰੇ। ਪੋਖਤ ਹੈ ਜਲਮੈ ਥਲਮੈ, ਪਲਮੈ ਕਲਕੇ ਨੀ ਕਰਮ ਵਿਚਾਰੇ। ਦੀਨ ਦਿਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੀਤ ਨ ਹਾਰੇ। ਦੇਖ ਲੋ ਦਾਤਾ ਇਤਨਾ ਵੱਡਾ ਹੈ ਤੇ ਤਮਾ ਤਿਲ ਜਿੰਨੀ ਵੀ ਨਹੀਂ ਹੈ। ਇਹੀ ਤੇ ਵਾਹਿਗੁਰੂ ਦੀ ਸਭ ਤੋਂ ਵੱਡੀ ਸਿਫਤ ਹੈ। ਸਲੋਕ ਮਹੱਲਾ ਤੀਜਾ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ। ਲਓ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਸਲੋਕ ਆ ਰਿਹਾ ਹੈ। ਇਸ ਸਲੋਕ ਦਾ ਜੋ ਅਸਲੀ ਮੂਲ ਕਾਰਨ ਹੈ ਜਾਂ ਉਥਾਨਕਾ ਹੈ, ਉਹ ਮਹਾਂਪੁਰਖ ਹੀ ਦੱਸਦੇ ਹਨ ਵੀ ਸਤਿਗੁਰੂ ਦੇ ਪਾਸ ਕਿਸੇ ਗੁਰਸਿੱਖ ਮਾਈ ਭਾਈ ਨੇ ਆ ਕੇ ਇਹ ਸਵਾਲ ਕੀਤਾ ਵੀ, ਕਹਿਣ ਲੱਗਾ ਮਹਾਰਾਜ ਦੱਸੋ ਵੀ ਜਿਹੜੀ ਸ਼ਰਾਬ ਹੈ ਇਹਨੂੰ ਵਰਤਣਾ ਚਾਹੀਦਾ ਕਿ ਨਹੀਂ ਵਰਤਣਾ ਚਾਹੀਦਾ। ਅਕਸਰ ਇਹ ਗੱਲ ਆਮ ਚੱਲਦੀ ਹੈ ਸਾਡੇ ਸਿੱਖ ਸਮਾਜ ਦੇ ਵਿੱਚ ਵੀ, ਸਿੱਖ ਜਗਤ ਦੇ ਅੰਦਰ ਵੀ, ਬਈ ਸਿੱਖ ਨੂੰ ਸ਼ਰਾਬ ਪੀਣੀ ਚਾਹੀਦੀ ਕਿ ਨਹੀਂ ਪੀਣੀ ਚਾਹੀਦੀ, ਇਹਦੇ ਬਾਰੇ ਗੁਰਮਤ ਦਾ ਕੀ ਸਿਧਾਂਤ ਹੈ, ਇਹਦੇ ਬਾਰੇ ਗੁਰੂ ਦਾ ਕੀ ਹੁਕਮ ਹੈ। ਤੇ ਕਈ ਜਿਹੜੇ ਪੀਣ ਵਾਲੇ ਕਹਿੰਦੇ ਨੇ ਨਹੀਂ ਨਹੀਂ ਪੀ ਲੈਣੀ ਚਾਹੀਦੀ ਹੈ, ਤੇ ਫਿਰ ਉਹ ਕਈ ਵਾਰੀ ਉਲਟਾ ਸਵਾਲ ਕਰਦੇ, ਦੱਸੋ ਕਿੱਥੇ ਲਿਖਿਆ ਉਹ ਸ਼ਰਾਬ ਨਹੀਂ ਪੀਣੀ ਚਾਹੀਦੀ। ਲਓ ਹੁਣ ਇਹ ਉਹਨਾਂ ਲੋਕਾਂ ਦੇ ਲਈ ਜਵਾਬ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸਲੋਕ ਦੇ ਵਿੱਚ ਸ਼ਰਾਬ ਦੇ ਬਾਰੇ ਹੀ ਸਾਨੂੰ ਸਭ ਕੁਝ ਦੱਸਣ ਲੱਗੇ ਨੇ। ਤੇ ਯਾਦ ਰੱਖੋ, ਸ਼ਰਾਬ ਪੀਣ ਦੀ ਸਿੱਖ ਧਰਮ ਨੇ ਪੂਰਨ ਤੌਰ ਤੇ ਮਨਾਹੀ ਕੀਤੀ ਹੈ, ਕਿਉਂਕਿ ਸ਼ਬਦ ਤੋਂ ਸਾਨੂੰ ਪਤਾ ਲੱਗ ਜਾਵੇਗਾ ਝੂਠਾ ਮਦ ਮੂਲ ਨਾ ਪੀਚੇ। ਮੂਲ ਦਾ ਅਰਥ ਉੱਕਾ ਹੀ, ਉਹਨੂੰ ਟੱਚ ਵੀ ਕਰਨਾ ਗੁਰਸਿੱਖ ਦੇ ਲਈ ਇੱਕ ਲਾਹਨਤ ਹੈ, ਪਰ ਜਿਹੜੇ ਪੀਂਦੇ ਨੇ ਫਿਰ ਉਹਨਾਂ ਦੀ ਗੱਲ ਹੁਣ ਉਹ ਜਾਣਨ। ਲਓ ਹੁਣ ਹਜ਼ੂਰ ਅੱਗੇ ਜੋ ਕੁਝ ਉਪਦੇਸ਼ ਦੇ ਰਹੇ ਨੇ ਖਾਸ ਕਰਕੇ ਸ਼ਰਾਬ ਦੇ ਸੰਬੰਧ ਵਿੱਚ, ਉਹ ਹਰ ਗੁਰਸਿੱਖ ਮਾਈ ਭਾਈ ਨੂੰ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਮਾਨਸ ਭਰਿਆ ਆਣਿਆ। ਮਾਨਸ ਇੱਕ ਮਨੁੱਖ ਨੇ ਸ਼ਰਾਬ ਦਾ ਭਰਿਆ ਹੋਇਆ ਘੜਾ ਜਾਂ ਕੋਈ ਹੋਰ ਭਾਂਡਾ ਆਣਿਆ ਲੈ ਆਂਦਾ। ਕਿਸੇ ਮਨੁੱਖ ਨੇ ਸ਼ਰਾਬ ਦਾ ਭਰਿਆ ਹੋਇਆ ਭਾਂਡਾ ਲੈ ਆਂਦਾ, ਮਾਨਸ ਭਰਿਆ ਆਏ। ਇੱਕ ਦੂਸਰੇ ਮਨੁੱਖ ਨੇ ਆ ਕੇ ਉਹਦੇ ਵਿੱਚੋਂ ਪਿਆਲਾ ਭਰਿਆ, ਕਿਉਂਕਿ ਅਕਸਰ ਐਸਾ ਹੀ ਹੁੰਦਾ। ਪਹਿਲਾਂ ਘੜਿਆਂ ਵਿੱਚ ਸ਼ਰਾਬ ਪਾਈ ਜਾਂਦੀ ਸੀ ਤੇ ਪਿਆਲਿਆਂ ਦੇ ਨਾਲ ਵਰਤਾਈ ਜਾਂਦੀ ਸੀ, ਤੇ ਹੁਣ ਉਹਦੀ ਥਾਂ ਦੇ ਉੱਤੇ ਬੋਤਲਾਂ ਆ ਗਈਆਂ ਨੇ ਤੇ ਕੋਈ ਹੋਰ ਬਰਤਨ ਵੀ ਹੋਰ ਬਣ ਗਏ ਨੇ। ਪਰ ਹਜ਼ੂਰ ਉਹ ਸਮੇਂ ਦੇ ਮੁਤਾਬਕ ਇਹ ਗੱਲ ਕਹਿ ਰਹੇ ਨੇ, ਮਾਨਸ ਭਰਿਆ ਆਣਿਆ। ਇੱਕ ਮਨੁੱਖ ਨੇ ਸ਼ਰਾਬ ਦਾ ਭਰਿਆ ਘੜਾ ਲੈ ਆਂਦਾ ਤੇ ਦੂਸਰੇ ਮਨੁੱਖ ਨੇ ਉਹਦੇ ਵਿੱਚੋਂ ਆ ਕੇ ਪਿਆਲਾ ਭਰਿਆ, ਉਹ ਹੈ ਕੀ ਸੀ? ਤੇ ਸਤਿਗੁਰੂ ਕਹਿੰਦੇ ਨੇ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਉਹ ਸੀ ਸ਼ਰਾਬ। ਸ਼ਰਾਬ ਤੇ ਫਾਰਸੀ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਸ਼ਰਾਰਤ ਦਾ ਪਾਣੀ। ਸ਼ਰਾਬ ਦਾ ਅਰਥ ਸ਼ਰਾਰਤ ਦਾ ਪਾਣੀ ਹੈ, ਜਿਸ ਨੂੰ ਪੀ ਕੇ ਮਨੁੱਖ ਦਾ ਦਿਮਾਗ ਸ਼ਰਾਰਤ ਕਰਦਾ। ਹਜ਼ੂਰ ਕਹਿੰਦੇ ਨੇ, ਜਿਤ ਪੀਤਾ ਮਤ ਦੂਰ ਹੋਏ। ਕਈ ਕਹਿੰਦੇ ਨੇ ਨਾ, ਕਿੱਥੇ ਲਿਖਿਆ ਸ਼ਰਾਬ ਪੀਣੀ ਮਨਾ ਹੈ? ਆਹ ਸੁਣ ਲਓ ਹੁਣ, ਜਿਤ ਪੀਤਾ ਮਤ ਦੂਰ ਹੋਏ। ਹਜ਼ੂਰ ਕਹਿੰਦੇ, ਜਿਸ ਸ਼ਰਾਬ ਨੂੰ ਪੀਣ ਦੇ ਨਾਲ ਮਨੁੱਖ ਦੀ ਅਕਲ ਖਤਮ ਹੋ ਜਾਂਦੀ ਹੈ, ਮਤ ਮਾਰੀ ਜਾਂਦੀ ਹੈ, ਬਰਲ ਪਵੈ ਵਿੱਚ ਆਏ, ਤੇ ਮਨੁੱਖ ਦੇ ਵਿੱਚ ਬਰਲ ਦਾ ਅਰਥ ਹੈ ਚੱਲ ਪੁਣਾ, ਪਾਗਲਪਨ ਆ ਕੇ ਹਾਵੀ ਹੋ ਜਾਂਦਾ ਹੈ। ਜਦੋਂ ਮਨੁੱਖ ਸ਼ਰਾਬੀ ਹੋ ਜਾਂਦਾ ਹੈ, ਉਹਦੀ ਹੋਸ਼ ਫਰਮੋਸ਼ ਹੋ ਜਾਂਦੀ ਹੈ ਤੇ ਕਮਲਵਾ ਮਾਰਨ ਲੱਗ ਜਾਂਦਾ ਹੈ, ਕਮਲਿਆਂ ਵਾਂਗੂ ਹਰਕਤਾਂ ਕਰਨ ਲੱਗ ਜਾਂਦਾ ਹੈ, ਤੇ ਫਿਰ ਇੱਥੋਂ ਤੱਕ ਹਾਲਤ ਉਸਦੀ ਵਿਗੜ ਜਾਂਦੀ ਹੈ। ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਉਹ ਆਪਣੇ ਤੇ ਪਰਾਏ ਨੂੰ ਵੀ ਪਛਾਣ ਨਹੀਂ ਸਕਦਾ। ਜਦੋਂ ਆਦਮੀ ਸ਼ਰਾਬ ਦੇ ਵਿੱਚ ਬਹੁਤਾ ਹੀ ਮਦਹੋਸ਼ ਹੋ ਜਾਂਦਾ ਹੈ ਤੇ ਫਿਰ ਕੀ ਹੁੰਦਾ? ਕਿਸੇ ਕਵੀ ਨੇ ਲਿਖਿਆ ਹੈ, ਨਾਰੀ ਮਹਿਤਾਰੀ ਉਭੈ ਭੋਗੈ ਗਨਨ ਦੋਸ਼। ਉਸਨੂੰ ਆਪਣੀ ਨਾਰੀ ਤੇ ਮਹਿਤਾਰੀ, ਨਾਰੀ ਕਹਿੰਦੇ ਨੇ ਪਤਨੀ ਨੂੰ, ਮਹਿਤਾਰੀ ਕਹਿੰਦੇ ਨੇ ਮਾਂ ਨੂੰ, ਉਹਨੂੰ ਉਹਦੀ ਵੀ ਪਛਾਣ ਭੁੱਲ ਜਾਂਦੀ ਆਪਣੇ ਪਰਾਏ ਦੀ। ਆਪਣਾ ਪਰਾਇਆ ਨਾ ਪਛਾਣੇ, ਆਪਣੇ ਪਰਾਏ ਦੀ ਪਛਾਣ ਖਤਮ ਹੋ ਜਾਂਦੀ ਹੈ। ਤੁਸੀਂ ਕਈ ਵਾਰੀ ਐਸੀਆਂ ਵਾਰਦਾਤਾਂ ਸੁਣੀਆਂ ਹੋਣਗੀਆਂ ਵੀ ਸ਼ਰਾਬ ਦੇ ਨਸ਼ੇ ਵਿੱਚ ਕਿਸੇ ਮਨੁੱਖ ਨੇ ਸ਼ਰਾਬੀ ਹਾਲਤ ਦੇ ਵਿੱਚ ਵੀ ਆਪਣੇ ਧੀਆਂ ਭੈਣਾਂ ਦੇ ਰਿਸ਼ਤੇ ਨੂੰ ਵੀ ਕਲੰਕਿਤ ਕਰ ਦਿੱਤਾ। ਇਹ ਆਪਣੇ ਪਰਾਏ ਦੀ ਪਛਾਣ ਖਤਮ ਕਰਵਾ ਦਿੰਦੀ ਹੈ। ਖਸਮੋ ਧੱਕੇ ਖਾਏ ਤੇ ਫਿਰ ਉਹ ਰੱਬ ਦੇ ਦਰ ਤੋਂ ਧੱਕੇ ਵੀ ਖਾਂਦੇ ਨੇ। ਸ਼ਰਾਬੀ ਆਦਮੀ ਜਦੋਂ ਤੁਰਦਾ ਨਾ ਬਹੁਤ ਹੀ ਸ਼ਰਾਬ ਪੀ ਕੇ ਤੇ ਫਿਰ ਉਹ ਡਿੱਗਦਾ, ਉਹਨੂੰ ਰੱਬ ਵੱਲੋਂ ਧੱਕੇ ਵੱਜਦੇ ਨੇ, ਇਸ ਲਈ ਉਹ ਰੱਬ ਵੱਲੋਂ ਧੱਕੇ ਵੱਜਦੇ ਨੇ। ਹੁਣ ਇੱਥੇ ਵੀ ਹੈ ਨਾ, ਕਹਿੰਦੇ ਜਿਹੜਾ ਬੰਦਾ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦਾ, ਜੇ ਕੋਈ ਚਲਾਉਂਦਾ ਫੜਿਆ ਜਾਵੇ ਤੇ ਉਹਦਾ ਲਾਇਸੈਂਸ ਕੈਂਸਲ ਤੱਕ ਕਰ ਦਿੰਦੇ ਨੇ, ਕਿਉਂਕਿ ਸ਼ਰਾਬੀ ਆਦਮੀ ਦਾ ਦਿਮਾਗੀ ਤਮਾਜਨ ਵਿਗੜ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜਿਸ ਨੂੰ ਪੀਣ ਦੇ ਨਾਲ ਮਤ ਦੂਰ ਹੋ ਜਾਂਦੀ ਹੈ, ਅਕਲ ਮਾਰੀ ਜਾਂਦੀ ਹੈ, ਹੋਸ਼ ਫਰਮੋਸ਼ ਹੋ ਜਾਂਦੀ ਹੈ, ਆਪਣੇ ਪਰਾਏ ਦੀ ਪਛਾਣ ਵੀ ਖਤਮ ਹੋ ਜਾਂਦੀ ਹੈ, ਤੇ ਫਿਰ ਰੱਬ ਦੇ ਦਰ ਤੋਂ ਧੱਕੇ ਖਾਂਦਾ ਹੈ। ਹੋਰ ਸ਼ਰਾਬ ਦਾ ਅਸਰ ਕੀ ਹੈ? ਜਿਤ ਪੀਤੇ ਖਸਮ ਵਿਸਰੈ, ਦਰਗਹਿ ਮਿਲੈ ਸਜਾਏ। ਜੇ ਸ਼ਰਾਬ ਨੂੰ ਪੀਣ ਦੇ ਨਾਲ ਖਸਮ ਵਿਸਰੈ, ਗੁਰੂ ਤੇ ਰੱਬ ਦਾ ਭੈ ਵੀ ਨਿਕਲ ਜਾਂਦਾ ਮਨ ਵਿੱਚੋਂ। ਜਦੋਂ ਆਦਮੀ ਸ਼ਰਾਬ ਪੀਂਦਾ ਨਾ, ਉਸ ਵੇਲੇ ਮਾਲਕ ਦਾ ਵੀ ਅੰਦਰੋਂ ਧਿਆਨ ਤੇ ਉਹਦਾ ਸਿਮਰਨ ਵਿਸਰ ਜਾਂਦਾ। ਸ਼ਰਾਬੀ ਆਦਮੀ ਕਦੋਂ ਗੁਰੂ ਪੀਰ ਨੂੰ ਚੇਤੀ ਕਰਦਾ? ਸ਼ਰਾਬੀ ਆਦਮੀ ਕਦੋਂ ਰੱਬ ਨੂੰ ਯਾਦ ਕਰ ਸਕਦਾ? ਜਿਸ ਨੂੰ ਪੀਣ ਦੇ ਨਾਲ ਰੱਬ ਦਾ ਖੌਫ ਵੀ ਨਿਕਲ ਜਾਂਦਾ, ਰੱਬ ਨੂੰ ਵੀ ਆਦਮੀ ਭੁੱਲ ਜਾਂਦਾ। ਦਰਗਾਹ ਮਿਲਿਆ ਸਜਾਏ ਤੇ ਪਾਈ, ਸ਼ਰਾਬੀ ਆਦਮੀ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਸਜਾਵਾਂ ਮਿਲਦੀਆਂ ਨੇ। ਮਹਾਂਪੁਰਖ ਦੱਸਦੇ ਸਨ ਵੀ ਕਿਸੇ ਗ੍ਰੰਥਕਾਰ ਨੇ ਲਿਖਿਆ, ਜਿਹੜੇ ਸ਼ਰਾਬ ਪੀਂਦੇ ਨੇ ਅੱਗੇ ਜਾ ਕੇ ਕੁੱਤਿਆਂ ਦਾ ਪਿਸ਼ਾਬ ਉਹਨਾਂ ਨੂੰ ਪਿਆਇਆ ਜਾਂਦਾ, ਇਹ ਦਰਗਾਹ ਵਿੱਚ ਉਹਨਾਂ ਨੂੰ ਸਜਾਵਾਂ ਮਿਲਦੀਆਂ। ਝੂਠਾ ਮਦ ਮੂਲ ਨਾ ਪੀਚੇ, ਜੇ ਕਾ ਪਾਰ ਵਸਾਏ। ਲਹੁਣ ਆ ਹੈ ਅਸਲੀ ਜਿਹੜੀ ਪੰਕਤੀ ਧਿਆਨ ਯੋਗ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਝੂਠਾ ਮਦ ਮੂਲ ਨਾ ਪੀਚੇ। ਗੁਰਸਿੱਖੋ, ਝੂਠਾ ਮਦ, ਝੂਠਾ ਅਮਲ, ਇਹ ਝੂਠੀ ਜਿਹੜੀ ਬਨਾਵਟੀ ਸ਼ਰਾਬ ਹੈ ਤੇ ਮੂਲ ਦਾ ਅਰਥ ਵੀ ਉੱਕਾ ਹੀ, ਬਿਲਕੁਲ ਹੀ ਇਹਨੂੰ ਪੀਣਾ ਨਹੀਂ ਚਾਹੀਦਾ। ਹੁਣ ਸਤਿਗੁਰੂ ਨੇ ਬੰਦਿਸ਼ ਲਾ ਦਿੱਤੀ ਸਿੱਖ ਦੇ ਲਈ, ਪਰ ਹੁਣ ਅਸੀਂ ਕਹਾਉਣੇ ਸਿੱਖ ਹੀ ਹਾਂ ਤੇ ਹਟਦੇ ਅਸੀਂ ਫੇਰ ਨਹੀਂ। ਸਾਡੀ ਹਾਲਤ ਉਹ ਬਣੀ ਹੋਈ ਹੈ, ਸਲਾਮ ਜਵਾਬ ਦੋਵੇ ਕਰੇ ਮੁੰਡੋਂ ਕੁੱਥਾ ਜਾਏ, ਨਾਨਕ ਦੋਵੇ ਕੂੜੀਆਂ ਥਾਏ ਨਾ ਕਾਈ ਪਾਏ। ਮੱਥਾ ਵੀ ਟੇਕੀ ਜਾਣੇ ਗੁਰੂ ਨੂੰ ਤੇ ਸ਼ਰਾਬਾਂ ਵੀ ਪੀ ਜਾਂਦੇ ਹਾਂ, ਤੇ ਫਿਰ ਸਾਡਾ ਦੱਸੋ ਗੁਰੂ ਨਾਲ ਰਿਸ਼ਤਾ ਕਿਹੜੀ ਚੀਜ਼ ਦਾ ਹੈ ਜੇ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਣਾ? ਕਿਉਂਕਿ ਸਤਿਗੁਰੂ ਨੇ ਪਿੱਛੇ ਆਖਿਆ ਸੀ ਨਾ, ਸਤਿਗੁਰੂ ਫਰਮਾਇਆ ਕਾਰੀ ਇਹ ਕਰਿਓ। ਗੁਰਸਿੱਖ ਨੂੰ ਉਹ ਕੰਮ ਕਰਨਾ ਚਾਹੀਦਾ ਜੋ ਗੁਰੂ ਆਗਿਆ ਦੇਵੇ, ਦੂਜਾ ਨਹੀਂ ਕਰਨਾ ਚਾਹੀਦਾ। ਹੁਣ ਸਤਿਗੁਰੂ ਦਾ ਇਹ ਹੁਕਮ ਹੈ, ਇਲਾਹੀ ਹੁਕਮ ਹੈ, ਝੂਠਾ ਮਦ ਮੂਲ ਨਾ ਪੀਚੇ, ਵੀ ਝੂਠਾ ਨਸ਼ਾ ਕਦੇ ਭੁੱਲ ਕੇ ਵੀ ਨਾ ਪੀਓ, ਪਰ ਅਸੀਂ ਹਟਦੇ ਨਹੀਂ। ਇੱਥੋਂ ਤੱਕ ਸਤਿਗੁਰੂ ਕਹਿੰਦੇ ਨੇ ਜੇਕਰ ਪਾਰ ਵਸਾਇ, ਜਿੱਥੋਂ ਤੱਕ ਵਾਹ ਚੱਲੇ ਤੇ ਸਾਨੂੰ ਬਿਲਕੁਲ ਇਹ ਝੂਠੇ ਅਮਲ ਤੋਂ, ਨਸ਼ੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਕੁਛ ਵਿਦਵਾਨ ਕਹਿੰਦੇ ਨੇ ਵੀ ਜੇ ਸਤਿਗੁਰੂ ਨੇ ਇਹ ਗੱਲ ਕਹਿ ਦਿੱਤੀ ਨਾ, ਝੂਠਾ ਮਦ ਮੂਲ ਨਾ ਪੀਚੇ, ਵੀ ਝੂਠਾ ਸ਼ਰਾਬ, ਬਿਲਕੁਲ ਝੂਠੀ ਸ਼ਰਾਬ ਨਹੀਂ ਪੀਣੀ ਚਾਹੀਦੀ, ਤੇ ਫਿਰ ਆਹ ਜਿਹੜੀ ਅਗਲੀ ਪੰਕਤੀ ਆ, ਜੇਕਰ ਪਾਰ ਵਸਾਏ, ਵੀ ਜਿੱਥੋਂ ਤੱਕ ਵਾਹ ਚੱਲੇ, ਇੱਥੇ ਆ ਕੇ ਸਿੱਖੀ ਸਿਧਾਂਤ ਨੂੰ ਥੋੜੀ ਜਿਹੀ ਕਮਜ਼ੋਰੀ ਮਿਲਦੀ ਹੈ। ਇਸ ਲਈ ਉਹ ਕਹਿੰਦੇ ਵੀ ਇਹਦਾ ਅਰਥ ਇਉਂ ਨਹੀਂ, ਇਹਦਾ ਅਰਥ ਇਹ ਬਣਦਾ ਹੈ ਜੇਕਰ ਪਾਰ ਵਸਾਏ, ਜੇ ਕੋਈ ਆਦਮੀ ਇਸ ਸੰਸਾਰ ਤੋਂ ਪਾਰ ਪਰਲੇ ਕਰ ਰੱਬੀ ਦਰਗਾਹ ਵਿੱਚ ਜਾ ਕੇ ਵਸਣਾ ਚਾਹੁੰਦਾ, ਬਈ ਉਹਨੂੰ ਕਦੇ ਵੀ ਭੁੱਲ ਕੇ ਸ਼ਰਾਬ ਨਹੀਂ ਪੀਣੀ ਚਾਹੀਦੀ। ਇਸ ਲਈ ਇਹਦਾ ਜੇਕਰ ਪਾਰ ਵਸਾਏ, ਜੇ ਕੋਈ ਪਰਲੇ ਪਾਰ ਭਾਵ ਰੱਬੀ ਦਰਗਾਹ ਵਿੱਚ ਜਾ ਕੇ ਰੱਬ ਦੇ ਘਰ ਦੇ ਵਿੱਚ ਰਹਿਣਾ ਚਾਹੁੰਦਾ ਜਾਂ ਗੁਰੂ ਦੇ ਚਰਨਾਂ ਵਿੱਚ ਰਹਿਣਾ ਚਾਹੁੰਦਾ, ਤੇ ਉਹਨੂੰ ਇਹ ਬਿਲਕੁਲ ਨਹੀਂ ਪੀਣੀ ਚਾਹੀਦੀ। ਨਾਨਕ ਨਦਰੀ ਸੱਚ ਮਦ ਪਾਈ ਹੈ, ਸਤਿਗੁਰ ਮਿਲੈ ਜਸੇ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਝੂਠੀ ਸ਼ਰਾਬ ਤਾਂ ਬਿਲਕੁਲ ਨਹੀਂ ਸਿੱਖ ਨੂੰ ਵਰਤਣੀ ਚਾਹੀਦੀ, ਹਾਂ ਇੱਕ ਸੱਚੀ ਸ਼ਰਾਬ ਵੀ ਹੈ, ਅਸਲੀ ਸ਼ਰਾਬ ਵੀ ਹੈ। ਨਾਨਕ ਨਦਰੀ ਸੱਚ ਮਦ ਪਾਈ ਹੈ, ਵੀ ਉਹ ਜਿਹੜੀ ਸੱਚੀ ਸ਼ਰਾਬ ਹੈ, ਸੱਚਾ ਅਮਲ ਹੈ, ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰ ਮਿਲੈ ਜਿਸ ਆਏ, ਜਿਹਨੂੰ ਪਾਈ ਆ ਕੇ ਸਤਿਗੁਰੂ ਮਿਲਦਾ ਹੈ, ਉਹਨੂੰ ਅਸਲੀ ਉਹ ਸੱਚੇ ਅਮਲ ਦੀ, ਸੱਚੇ ਨਾਮ ਅੰਮ੍ਰਿਤ ਰਸ ਦੀ, ਨਾਮ ਖੁਮਾਰੀ ਦੀ, ਆਤਮ ਰਸ ਦੀ ਸ਼ਰਾਬ ਪ੍ਰਾਪਤ ਹੁੰਦੀ ਹੈ। ਸਦਾ ਸਾਹਿਬ ਕੈ ਰੰਗ ਰਹਿ ਮਹਿਲੀ ਪਾਵੈ ਥਾਓ। ਜਿਹਨੂੰ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਸੱਚੀ ਸ਼ਰਾਬ ਮਿਲ ਜਾਂਦੀ ਹੈ, ਆਤਮ ਰਸ ਦਾ ਅਮਲ ਪ੍ਰਾਪਤ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਸਦਾ ਸਾਹਿਬ ਕੈ ਰੰਗ ਰਹਿ, ਉਹ ਹਮੇਸ਼ਾ ਲਈ ਰੱਬੀ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਮਹਿਲੀ ਪਾਵੈ ਥਾਓ, ਉਹ ਪਰਮੇਸ਼ਰ ਦੇ ਮਹਿਲਾਂ ਦੇ ਵਿੱਚ ਵੀ, ਉਸ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਜਾ ਕੇ ਵੀ ਉਹ ਪਾਈ ਅਸਥਾਨ ਪ੍ਰਾਪਤ ਕਰ ਲੈਂਦਾ ਹੈ। ਮਹੱਲਾ ਤੀਜਾ, ਇਹੋ ਜਗਤ ਜੀਵਤ ਮਰੈ ਜਾਂ ਇਸ ਨੂੰ ਸੋਝੀ ਹੋਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਇਹ ਜਗਤ ਜੀਵਤ ਮਰੈ, ਇਹ ਜਿਹੜਾ ਸੰਸਾਰ ਹੈ ਜੀਵਤ ਭਾਵ ਤੋਂ ਤਾਂ ਮਰ ਸਕਦਾ ਜਾਂ ਇਸ ਨੂੰ ਸੋਝੀ ਹੋਏ, ਜੇਕਰ ਇਸ ਨੂੰ ਇਸ ਗੱਲ ਦੀ ਸਮਝ ਪ੍ਰਾਪਤ ਹੋ ਜਾਵੇ। ਜਾ ਤਿੰਨ ਸਵਾਲਿਆ ਤਾਂ ਸਮ ਰਹਿਆ, ਜਗਾਏ ਤਾਂ ਸ਼ੁੱਧ ਹੋਏ। ਜਦੋਂ ਉਸ ਮਾਲਕ ਨੇ ਇਸ ਨੂੰ ਸਵਾ ਹੀ ਦਿੱਤਾ ਹੈ, ਇਹ ਸੌਂ ਰਿਹਾ ਹੈ, ਜਗਾਏ ਤਾਂ ਸ਼ੁੱਧ ਹੋਏ। ਜੇ ਹੁਣ ਵਾਹਿਗੁਰੂ ਜਗਾ ਦੇਵੇ, ਸੁੱਤੜੇ ਅਸੰਖ ਮਾਇਆ ਝੂਠੀ ਕਰਨੇ, ਹਰ ਆਦਮੀ ਮੂੰਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਹੈ, ਜੇ ਵਾਹਿਗੁਰੂ ਜਗਾਵੇ ਤਾਂ ਸ਼ੁੱਧ ਹੋਏ, ਤਾਂ ਹੀ ਇਹਨੂੰ ਸ਼ੁੱਧ ਹੋਸ਼ ਆ ਸਕਦੀ ਹੈ, ਜਾਗਰਤ ਅਵਸਥਾ ਪ੍ਰਾਪਤ ਹੋ ਸਕਦੀ ਹੈ, ਇਸ ਨੂੰ ਆਤਮਾ ਪਰਮਾਤਮਾ ਦੀ ਸੋਝੀ ਮਿਲ ਸਕਦੀ ਹੈ। ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮਿਲੈ ਸੋਏ। ਹਜ਼ੂਰ ਕਹਿੰਦੇ ਨੇ ਜੇ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਹਰ ਦੀ ਨਿਗਾਹ ਕਰ ਦੇਵੇ ਤੇ ਸਤਿਗੁਰ ਮਿਲੈ ਸੋਏ, ਫਿਰ ਉਹ ਵਾਹਿਗੁਰੂ ਹੀ ਸੱਚੇ ਸਤਿਗੁਰੂ ਨੂੰ ਮੇਲ ਦਿੰਦਾ ਹੈ। ਗੁਰਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ। ਫਿਰ ਉਹ ਗੁਰੂ ਦੀ ਕਿਰਪਾ ਦੇ ਨਾਲ ਜੀਵਤ ਭਾਵ ਤੋਂ ਮਰ ਜਾਂਦੇ, ਤੇ ਜਿਹੜਾ ਜੀਵਤ ਭਾਵ ਤੋਂ ਮਰ ਗਿਆ, ਜਿਉਂਦੇ ਜੀ ਜਿਸਨੇ ਦੇਹ ਅਧਿਆਸ ਛੱਡ ਦਿੱਤਾ, ਜਿਉਂਦੇ ਜੀ ਸਰੀਰ ਦਾ ਮੋਹ ਤਿਆਗ ਦਿੱਤਾ, ਉਹ ਜੀਵਤ ਭਾਵ ਤੋਂ ਮਰ ਗਿਆ, ਤਾਂ ਫਿਰ ਮਰਨ ਨਾ ਹੋਏ, ਫਿਰ ਉਹਨੂੰ ਦੁਬਾਰਾ ਮਰਨਾ ਨਹੀਂ ਪੈਂਦਾ। ਜਦੋਂ ਇੱਕ ਵਾਰੀ ਸਰੀਰ ਦਾ ਮੋਹ ਟੁੱਟ ਜਾਵੇ ਤੇ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਵੇ, ਫਿਰ ਦੁਬਾਰਾ ਨਹੀਂ ਉਸਨੂੰ ਮਰਨਾ ਹੁੰਦਾ। ਪੌੜੀ ਜਿਸਦਾ ਕੀਤਾ ਸਭ ਕੁਛ ਹੋਵੇ, ਤਿਸ ਨੂੰ ਪ੍ਰਵਾਹ ਨਾਹੀਂ ਕਿਸੈ ਕੇਰੀ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਜਿਸਦਾ ਕੀਤਾ ਸਭ ਕੁਛ ਹੋਵੇ, ਜਿਸ ਵਾਹਿਗੁਰੂ ਦਾ ਕੀਤਾ ਹੋਇਆ ਸਭ ਕੁਝ ਹੋ ਰਿਹਾ ਹੈ, ਤਿਸ ਨੂੰ ਪ੍ਰਵਾਹ ਨਾਹੀਂ ਕਿਸੈ ਕੇਰੀ, ਉਸ ਵਾਹਿਗੁਰੂ ਪਰਮੇਸ਼ੁਰ ਨੂੰ ਪਾਈ ਕਿਸੇ ਦੀ ਪ੍ਰਵਾਹ ਨਹੀਂ ਹੈ, ਕਿਸੇ ਦੀ ਮੁਥਾਜੀ ਨਹੀਂ ਹੈ। ਹਰ ਜੀ ਉਹ ਤੇਰਾ ਦਿੱਤਾ ਸਭ ਕੋ ਖਾਵੈ, ਸਭ ਮੁਹਤਾਜੀ ਕੱਢੈ ਤੇਰੀ। ਹੇ ਵਾਹਿਗੁਰੂ ਜੀ, ਹਰ ਜੀਵ ਤੇਰਾ ਦਿੱਤਾ ਹੀ ਖਾ ਰਿਹਾ ਹੈ, ਸਭ ਮੁਹਤਾਜੀ ਕੱਢੈ ਤੇਰੀ, ਤੇ ਹਰ ਜੀਵ ਤੇਰੀ ਹੀ ਮੁਹਤਾਜੀ ਕੱਢਦਾ, ਤੇਰੇ ਤਰਲੇ ਕੱਢਦਾ, ਤੇਰੇ ਅੱਗੇ ਉਹ ਬੇਨਤੀਆਂ ਅਰਜੋਈਆਂ ਕਰਦਾ ਹੈ। ਜੇ ਤੁਧ ਨੂੰ ਸਾ ਲਾਹੇ ਸੋ ਸਭ ਕਿਛ ਪਾਵੈ, ਜਿਸ ਨੂੰ ਕਿਰਪਾ ਨਿਰੰਜਨ ਕੇਰੀ। ਹੇ ਵਾਹਿਗੁਰੂ, ਜਿਸ ਉੱਤੇ ਆਪ ਜੀ ਦੀ ਮਿਹਰ ਹੁੰਦੀ ਹੈ, ਉਹ ਸਭ ਕੁਛ ਪ੍ਰਾਪਤ ਕਰ ਲੈਂਦਾ। ਕਰਦਾ ਕਿਵੇਂ ਹੈ? ਜੇ ਤੁਧ ਨੂੰ ਸਲਾਹੇ, ਜਿਹੜਾ ਤੈਨੂੰ ਸਲਾਹੇ, ਜਾਂ ਜੇ ਤੁਧ ਨੂੰ ਸਲਾਹੇ, ਜਿਹੜਾ ਤੈਨੂੰ ਸਲਾਹੇ, ਉਹ ਸਭ ਕੁਛ ਪ੍ਰਾਪਤ ਕਰ ਲੈਂਦਾ। ਪਰ ਸਲਾਹੁੰਦਾ ਕੌਣ ਹੈ? ਜਿਸ ਨੂੰ ਕਿਰਪਾ ਨਿਰੰਜਨ ਕੇਰੀ, ਜਿਸ ਨੂੰ ਉਸ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਸੀਬ ਹੋਵੇ। ਸੋਈ ਸਾਹੋ ਸੱਚਾ ਵਣਜਾਰਾ, ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ। ਹਜ਼ੂਰ ਕਹਿੰਦੇ ਨੇ ਉਹੀ ਸੱਚਾ ਸ਼ਾਹ ਹੈ, ਧਨਾੜ ਪੁਰਸ਼ ਹੈ, ਉਹੀ ਸੱਚਾ ਵਣਜਾਰਾ ਵਪਾਰੀ ਹੈ, ਜਿਨ ਵੱਖਰ ਲੱਦਿਆ ਹਰ ਨਾਮ ਧਨ ਤੇਰੀ। ਹੇ ਵਾਹਿਗੁਰੂ, ਤੇਰੀ ਮਿਹਰ ਨਾਲ ਜਿਸਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਧਨ ਦਾ ਵੱਖਰ ਲੱਦਿਆ ਹੈ, ਵੱਖਰ ਕਹਿੰਦੇ ਨੇ ਲਾਭਦਾਇਕ ਸੌਦਾ, ਕੀਮਤੀ ਸੌਦਾ, ਜਿਸਨੇ ਵਾਹਿਗੁਰੂ ਦੇ ਨਾਮ ਰੂਪੀ ਧਨ ਦਾ, ਹੀਰੇ ਮੋਤੀਆਂ ਦਾ ਲਾਭਦਾਇਕ ਸੌਦਾ ਲੱਦਿਆ, ਉਹੀ ਅਸਲੀ ਸੱਚਾ ਸ਼ਾਹ ਹੈ, ਉਹੀ ਅਸਲੀ ਵਣਜਾਰਾ ਹੈ। ਸਭ ਤਿਸੈ ਨੂੰ ਸਲਾਹੇ ਹੋ ਸੰਤ ਹੋ, ਜਨ ਦੂਜੇ ਭਾਵ ਕੀ ਮਾਰ ਵਡਾਰੀ ਢੇਰੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸੰਤ ਜਨੋ, ਸਾਰੇ ਤੁਸੀਂ ਉਸ ਮਾਲਕ ਨੂੰ ਸਲਾਹੋ ਤੇ ਸਲਾਹੁੰਦੇ ਹੀ ਰਹੇ ਹੋ, ਜਿਸਨੇ ਦੁਆਤ ਭਾਵ ਦੀ ਢੇਰੀ ਨੂੰ ਮਾਰ ਕੇ ਵਡਾਰੀ ਦਾ ਅਰਥ ਨਾਸ ਕਰ ਦਿੱਤਾ ਹੈ, ਜਿਸਨੇ ਦੁਆਤ ਭਾਵ ਦੀ ਢੇਰੀ ਨੂੰ ਮਾਰ ਕੇ ਖੰਡਾ ਦਿੱਤਾ ਹੈ, ਵੀ ਉਸ ਮਾਲਕ ਦੀ ਹਮੇਸ਼ਾ ਲਈ ਸਿਫਤ ਸਲਾਹ ਕਰਦੇ ਰਹੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਤਿੰਨ ਸਤਿਗੁਰੂ ਸਾਹਿਬਾਨ ਦੇ ਪਵਿੱਤਰ ਸ਼ਬਦਾਂ ਦੀ ਸ਼ਲੋਕਾਂ ਦੀ ਵਿਚਾਰ ਸੰਗਤਾਂ ਨੇ ਸੁਣੀ ਹੈ ਤੇ ਆਪਾਂ ਇਹਨੂੰ ਹਿਰਦੇ ਵਿੱਚ ਵਸਾਈਏ। ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੋਈ ਸਾਹੋ ਸੱਚਾ ਵਣਜਾਰਾ, ਜਿਨ ਵਖਰ ਲੱਦਿਆ ਹਰ ਨਾਮ ਤਨ ਤੇਰੀ, ਸਭ ਤਿਸੈ ਨੂੰ ਸਾ ਲਾਹਿਓ ਸੰਤੋ, ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।